ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਜੀ। ਅੱਜ ਦਾ ਜੋ ਸਾਡਾ ਵਿਸ਼ਾ ਹੈ ਖੁਦਾਵੰਦ ਦੇ ਵਚਨ ਦੇ ਵਿੱਚੋਂ ਸਿੱਖਣ ਲਈ, ਉਹ ਹੈ ਬਹਾਲੀ ਦੀ ਯਾਤਰਾ, ਜ਼ਬੂਰ 51। ਅਤੇ ਬਹਾਲੀ ਦਾ ਮਤਲਬ ਹੁੰਦਾ ਹੈ ਕਿ ਜਦੋਂ ਕਿਸੇ ਚੀਜ਼ ਨੂੰ ਤੁਸੀਂ ਮੁਰੰਮਤ ਕਰਨੀ ਹੋਵੇ ਜਾਂ ਉਹਨੂੰ ਉਸੇ ਹਾਲਤ ਵਿੱਚ ਲਿਆਉਣਾ ਹੋਵੇ ਜਿੱਦਾਂ ਉਹ ਪਹਿਲਾਂ ਹੁੰਦੀ ਹੈ। ਸੋ ਇਹ ਜਿਹੜਾ ਜ਼ਬੂਰ 51 ਹੈ, ਉਹ ਅਸੀਂ ਸ਼ੁਰੂ ਕਰਦੇ ਹਾਂ ਬਹਾਲੀ ਦੀ ਯਾਤਰਾ। ਤੁਸੀਂ ਕਿਉਂ ਗਾਉਂਦੇ ਹੋ? ਮੈਂ ਮੰਨਦਾ ਹਾਂ ਕਿ ਤੁਸੀਂ ਸਾਰੇ ਗਾਉਂਦੇ ਆ, ਜ਼ਿਆਦਾਤਰ ਲੋਕ ਜਿਹੜਾ ਆ ਉਹ ਗਾਉਂਦੇ ਆ। ਇਹ ਜਿਹੜੀ ਗੱਲ ਆ, ਬਹੁਤ ਛੋਟੀ ਉਮਰ ਤੋਂ ਲੈ ਕੇ ਜਿਹੜੇ ਬਹੁਤ ਵੱਡੇ ਹੁੰਦੇ ਆ, ਸਾਰਿਆਂ ਦੇ ਮਨੁੱਖੀ ਸੁਭਾਅ ਦਾ ਹਿੱਸਾ ਹੁੰਦਾ ਆ ਕਿ ਅਸੀਂ ਗਾਉਂਦੇ ਹਾਂ। ਅਸੀਂ ਉਦੋਂ ਗਾਉਂਦੇ ਜਦੋਂ ਅਸੀਂ ਖੁਸ਼ ਹੁੰਦੇ ਹਾਂ, ਜਾਂ ਅਸੀਂ ਬਹੁਤ ਉਦਾਸ ਹੁੰਦੇ ਹਾਂ ਅਸੀਂ ਫਿਰ ਵੀ ਗਾਉਂਦੇ ਹਾਂ, ਅਸੀਂ ਉਦੋਂ ਗਾਉਂਦੇ ਹਾਂ ਜਦੋਂ ਅਸੀਂ ਗੁੱਸੇ ਹੁੰਦੇ ਹਾਂ। ਅਸੀਂ ਇਸ ਲਈ ਗਾਉਂਦੇ ਹਾਂ ਕਿ ਸਾਡੇ ਦਿਮਾਗ ਵਿੱਚ ਇੱਕ ਸੁਰ ਜਿਹੜੀ ਆ ਉਹ ਫਸੀ ਹੋਈ ਹੁੰਦੀ ਆ। ਇਹ ਮਜ਼ਾਕੀਆ ਹੈ ਨਾ, ਆਵਾਜ਼ਾਂ ਦੀ ਇੱਕ ਲੜੀ ਸਾਡੇ ਦਿਮਾਗ ਨੂੰ ਅੰਦਰੂਨੀ ਤੌਰ 'ਤੇ ਦੁਹਰਾਉਣ ਲਈ ਘੁਮਾ ਰਹੀ ਹੁੰਦੀ ਹੈ। ਅਸੀਂ ਇਸ ਨੂੰ ਆਕਰਸ਼ਕ ਕਹਿੰਦੇ ਹਾਂ ਕਿ ਜਿਹੜੇ ਸ਼ਬਦ ਆ, ਬਹੁਤ ਕੁਝ ਨਹੀਂ ਕਹਿ ਸਕਦੇ, ਪਰ ਇੱਕ ਚੰਗੀ ਤਰ੍ਹਾਂ ਲਿਖਿਆ ਹੋਇਆ ਗੀਤ ਤੁਹਾਡੇ ਜਿਹੜੇ ਨਾਲ ਜੁੜ ਜਾਂਦਾ ਆ। ਪਰ ਕੁਝ ਗੀਤ ਜਿਹੜੇ ਆਕਰਸ਼ਕ ਨਹੀਂ ਹੁੰਦੇ, ਇਸ ਤੋਂ ਵੱਧ ਹੁੰਦੇ ਆ। ਕੁਝ ਗੀਤ ਜਿਹੜੇ ਇੱਕ ਕਹਾਣੀ ਦੱਸਦੇ ਆ, ਉਹ ਭਾਵਨਾਵਾਂ ਨੂੰ ਉਭਾਰ ਸਕਦੇ ਆ, ਉਹ ਤੁਹਾਨੂੰ ਇੱਕ ਯਾਤਰਾ 'ਤੇ ਲੈ ਜਾਂਦੇ ਆ, ਉਹ ਤੁਹਾਨੂੰ ਅੰਦਰੋਂ ਹਿਲਾ ਦਿੰਦੇ ਆ, ਉਹ ਤੁਹਾਡੇ ਦਿਲ ਨੂੰ ਧੜਕਾ ਦਿੰਦੇ ਆ, ਉਹ ਤੁਹਾਡੀਆਂ ਅੱਖਾਂ ਨੂੰ ਜਿਹੜਾ ਆ ਉਹ ਰਵਾ ਦਿੰਦੇ ਆ। ਸੋ ਜ਼ਬੂਰ ਜਿਹੜੇ ਉਹ ਗੀਤ ਆ ਉਹ ਗਾਉਣ ਲਈ ਹਨ। ਉਹਨਾਂ ਵਿੱਚ ਬਹੁਤ ਸਾਰੇ ਸਾਨੂੰ ਇੱਕ ਯਾਤਰਾ 'ਤੇ ਲੈ ਜਾਂਦੇ ਆ, ਉਹ ਆਮ ਤੌਰ 'ਤੇ ਪਰਮਾਤਮਾ ਵੱਲ ਨਿਰਦੇਸ਼ਿਤ ਹੁੰਦੇ ਹਨ। ਇਸ ਲਈ ਉਹ ਪ੍ਰਾਰਥਨਾਵਾਂ ਵੀ ਹਨ, ਪਰ ਪ੍ਰਾਰਥਨਾਵਾਂ ਦੇ ਦੋ ਪਹਿਲੂ ਹਨ। ਇੱਕ ਇਹ ਕਿ ਅਸੀਂ ਪ੍ਰਭੂ ਅੱਗੇ ਕੁਝ ਲਿਆ ਰਹੇ ਹੁੰਦੇ ਹਾਂ ਪ੍ਰਾਰਥਨਾ ਦੇ ਵਿੱਚ, ਉਸਦੀ ਮਦਦ ਮੰਗ ਰਹੇ ਹੁੰਦੇ ਹਾਂ। ਦੂਜਾ ਇਹ ਹੈ ਕਿ ਪ੍ਰਭੂ ਜਿਹੜਾ ਆ ਉਹ ਪ੍ਰਾਰਥਨਾ ਦੇ ਰਾਹੀਂ ਸਾਨੂੰ ਬਦਲ ਦਿੰਦਾ ਹੈ, ਜਾਂ ਪ੍ਰਾਰਥਨਾ ਜਿਹੜੀ ਉਹ ਸਾਨੂੰ ਬਦਲ ਦਿੰਦੀ ਹੈ। ਅਤੇ ਜ਼ਬੂਰਾਂ ਦੀ ਪ੍ਰਾਰਥਨਾ ਅਕਸਰ ਜਿਹੜੀ ਆ ਉਹ ਸਾਨੂੰ ਬਦਲ ਦਿੰਦੀ ਹੈ, ਜਿਵੇਂ ਇਹ ਸਾਨੂੰ ਯਾਤਰਾ 'ਤੇ ਲੈ ਜਾਂਦੀ ਹੈ। ਅਸੀਂ ਜ਼ਬੂਰ 3 ਨੂੰ ਦੇਖਿਆ, ਦਬਾਅ ਹੇਠ ਪ੍ਰਾਰਥਨਾ ਕਰਨਾ। ਦਾਊਦ ਚਿੰਤਾ ਦੀ ਸਥਿਤੀ ਵਿੱਚ ਜ਼ਬੂਰ ਸ਼ੁਰੂ ਕਰਦਾ, ਉਸਦਾ ਆਪਣਾ ਪੁੱਤਰ ਉਸਨੂੰ ਭਜਾ ਰਿਹਾ ਹੁੰਦਾ ਹੈ। ਪਰ ਜਿਵੇਂ ਜਿਵੇਂ ਜ਼ਬੂਰ ਅੱਗੇ ਵੱਧਦਾ ਹੈ, ਦਾਊਦ ਵੀ ਇਸੇ ਭਰੋਸੇ ਵਿੱਚ ਕਿ ਪ੍ਰਭੂ ਉਸਦੀ ਰੱਖਿਆ ਕਰੇਗਾ। ਅਸੀਂ ਜ਼ਬੂਰ 13 ਨੂੰ ਦੇਖਿਆ, ਘਾਟੀ ਤੋਂ ਪਹਾੜੀ ਦੀ ਚੋਟੀ ਤੱਕ। ਦਾਊਦ ਨਿਰਾਸ਼ਾ ਵਿੱਚ ਸ਼ੁਰੂ ਹੁੰਦਾ ਹੈ, ਪਰਮੇਸ਼ੁਰ ਆਪਣਾ ਮੂੰਹ ਉਸ ਤੋਂ ਕਿਉਂ ਲੁਕਾਉਂਦਾ ਹੈ, ਪਰ ਉਹ ਖੁਸ਼ੀ ਵਿੱਚ ਖਤਮ ਹੁੰਦਾ ਹੈ, ਉਹ ਉੱਚਾ ਚੁੱਕਿਆ ਜਾਂਦਾ ਹੈ। ਅਤੇ ਅਸੀਂ ਵੀ ਹਾਂ, ਜਿਵੇਂ ਅਸੀਂ ਇਸ ਨੂੰ ਪੜ੍ਹਦੇ ਹਾਂ, ਪ੍ਰਾਰਥਨਾ ਕਰਦੇ ਹਾਂ। ਜ਼ਬੂਰ 25 ਵਿੱਚ ਅਜਮਾਇਸ਼ਾਂ ਵਿੱਚ ਪ੍ਰਭੂ ਦੀ ਵਡਿਆਈ ਕਰਨਾ। ਦਾਊਦ ਪਰਮੇਸ਼ੁਰ ਤੋਂ ਮੰਗ ਕਰਦਾ ਹੈ ਕਿ ਉਸਨੂੰ ਉਸਦੇ ਰਾਹ ਵਿਖਾਵੇ, ਉਸਦੀ ਅਗਵਾਈ ਕਰੇ। ਉਸਦਾ ਮੂਡ ਉੱਪਰ ਨੀਚੇ ਹੁੰਦਾ ਰਹਿੰਦਾ ਹੈ ਜਦੋਂ ਉਹ ਆਪਣੇ ਦੁੱਖ ਅਤੇ ਵਿਪਤਾ ਨੂੰ ਸਮਝਦਾ ਹੈ, ਪਰ ਇਹ ਵੀ ਆਪਣੇ ਆਪ ਨੂੰ ਭਰੋਸਾ ਦਿਵਾਉਂਦਾ ਹੈ ਕਿ ਪਰਮੇਸ਼ੁਰ ਉਹਨਾਂ ਲਈ ਹੈ ਜੋ ਉਸ 'ਤੇ ਭਰੋਸਾ ਕਰਦੇ ਹਨ। ਅਤੇ ਜ਼ਬੂਰ 42 ਅਤੇ 43 ਵਿੱਚ ਨਿਰਾਸ਼ਾ ਤੋਂ ਖੁਸ਼ੀ ਤੱਕ ਦਾਊਦ ਨੇ ਸਾਨੂੰ ਇੱਕ ਸਿਰਲੇਖ ਦਿੱਤਾ ਜੋ ਯਾਤਰਾ ਦੇ ਉਸੇ ਵਿਚਾਰ ਨੂੰ ਦਰਸਾਉਂਦਾ ਹੈ। ਤਾਂ ਆਓ ਆਪਾਂ ਉਸ ਯਾਤਰਾ ਵੱਲ ਧਿਆਨ ਦੇਈਏ ਜਿਸ 'ਤੇ ਦਾਊਦ ਸਾਨੂੰ ਜ਼ਬੂਰ 51 ਵਿੱਚ ਲੈ ਕੇ ਜਾਣ ਵਾਲਾ ਹੈ। ਇਹ ਜ਼ਬੂਰ ਸ਼ਾਇਦ ਸਾਰੇ 150 ਜ਼ਬੂਰਾਂ ਵਿੱਚੋਂ ਸਪੱਸ਼ਟ ਹੈ ਕਿ ਇਹ ਕਦੋਂ ਅਤੇ ਕਿਉਂ ਲਿਖਿਆ ਗਿਆ ਸੀ। ਪ੍ਰਸਤਾਵਨਾ ਕਹਿੰਦੀ ਹੈ ਕਿ ਦਾਊਦ ਦਾ ਇੱਕ ਜ਼ਬੂਰ ਜਦੋਂ ਨਾਥਾਨ ਨਬੀ ਉਸ ਕੋਲ ਗਿਆ, ਜਦੋਂ ਉਹ ਬਤਸ਼ਬਾ ਕੋਲ ਗਿਆ ਸੀ। ਅਸੀਂ ਇਹ ਕਹਾਣੀ ਕੁਝ ਹਫ਼ਤੇ ਪਹਿਲਾਂ 2 ਸਾਮੂਅਲ 'ਤੇ ਸਾਡੀ ਐਤਵਾਰ ਸ਼ਾਮ ਦੀ ਲੜੀ ਵਿੱਚ ਸੁਣੀ ਸੀ। ਦਾਊਦ ਮਹਿਲ ਦੀ ਛੱਤ 'ਤੇ ਤੁਰ ਰਿਹਾ ਸੀ ਜਦੋਂ ਉਸ ਨੂੰ ਆਪਣੀ ਫੌਜ ਨਾਲ ਲੜਨਾ ਚਾਹੀਦਾ ਸੀ। ਉਹ ਬਤਸ਼ਬਾ ਨੂੰ ਉਸਦੇ ਘਰ ਦੀ ਛੱਤ 'ਤੇ ਨਹਾਉਂਦੇ ਹੋਏ ਦੇਖਦਾ ਹੈ। ਪਰਤਾਵੇ ਤੋਂ ਦੂਰ ਹੋਣ ਦੀ ਬਜਾਏ ਉਹ ਉਸ ਨੂੰ ਆਪਣੇ ਕੋਲ ਲਿਆਉਣ ਲਈ ਕਹਿੰਦਾ ਹੈ ਅਤੇ ਉਹ ਉਸ ਨਾਲ ਵਿਭਚਾਰ ਕਰਦਾ ਹੈ। ਜਦੋਂ ਉਹ ਗਰਭਵਤੀ ਹੋ ਜਾਂਦੀ ਹੈ ਤਾਂ ਉਹ ਆਪਣੇ ਜਿਹੜਾ ਉਹਦੇ ਪਤੀ ਨੂੰ ਖੇਤ ਤੋਂ ਵਾਪਸ ਬੁਲਾ ਕੇ ਪਾਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਰੀਆ ਆਪਣੇ ਘਰ ਵਿੱਚ ਸਮਾਂ ਬਿਤਾਉਣ ਲਈ ਬਹੁਤ ਸਤਿਕਾਰਯੋਗ ਹੁੰਦਾ ਹੈ, ਜਦੋਂ ਕਿ ਉਸਦੇ ਸਾਥੀ ਲੜਾਈ ਵਿੱਚ ਬਾਹਰ ਹੁੰਦੇ ਹਨ, ਤਾਂ ਦਾਊਦ ਉਸ ਨੂੰ ਲੜਾਈ ਦੇ ਸਭ ਤੋਂ ਸੰਘਣੇ ਹਿੱਸੇ ਵਿੱਚ ਭੇਜਦਾ ਹੈ ਤਾਂ ਜੋ ਉਹ ਮਾਰਿਆ ਜਾਵੇ। ਨਬੀ ਨਾਥਾਨ ਦਾਊਦ ਕੋਲ ਆਉਂਦਾ ਹੈ ਅਤੇ ਉਸ ਨੂੰ ਇੱਕ ਕਹਾਣੀ ਸੁਣਾਉਂਦਾ ਹੈ। ਇੱਕ ਅਮੀਰ ਆਦਮੀ ਕੋਲ ਇੱਕ ਮਹਿਮਾਨ ਆਉਂਦਾ ਹੈ ਅਤੇ ਆਪਣੀ ਉਹ ਦੌਲਤ ਵਿੱਚੋਂ ਲੈਣ ਦੀ ਬਜਾਏ ਉਹ ਉਸ ਗਰੀਬ ਆਦਮੀ ਦਾ ਲੇਲਾ ਚੋਰੀ ਕਰਦਾ ਹੈ ਅਤੇ ਇਸ ਨੂੰ ਇੱਕ ਸਵਾਗਤਯੋਗ ਦਾਵਤ ਵਜੋਂ ਤਿਆਰ ਕਰਦਾ ਹੈ। ਦਾਊਦ ਇਸ 'ਤੇ ਬਹੁਤ ਗੁੱਸੇ ਵਿੱਚ ਆਉਂਦਾ ਹੈ ਅਤੇ ਜਦੋਂ ਉਹ ਮੰਗ ਕਰਦਾ ਹੈ ਕਿ ਆਦਮੀ ਨੂੰ ਸਜ਼ਾ ਦਿੱਤੀ ਜਾਵੇ ਤਾਂ ਨਥਾਨ ਉਸ ਵੱਲ ਇਸ਼ਾਰਾ ਕਰਦਾ ਹੈ, ਕਹਿੰਦਾ ਹੈ ਕਿ ਤੂੰ ਹੀ ਉਹ ਆਦਮੀ ਹੈ। ਇਹ ਜ਼ਬੂਰ ਦਾਊਦ ਦਾ ਆਪਣੇ ਪਾਪ ਦਾ ਸਾਹਮਣਾ ਕਰਨ 'ਤੇ ਜਵਾਬ ਹੈ। ਤੁਸੀਂ ਕੀ ਕਰਦੇ ਜਾਂ ਉਹ ਕੀ ਕਰਦਾ? ਉਹ ਇਸ ਦੇ ਉੱਤੇ ਸਫਾਈ ਦਿੰਦਾ, ਦੇ ਸਕਦਾ ਸੀ, ਇਸ ਨੂੰ ਇਨਕਾਰ ਕਰਦਾ, ਇਸ ਨੂੰ ਜਿਹੜਾ ਆ ਉਹ ਬੁਰਸ਼ ਕਰਕੇ ਕਾਰਪੇਟ ਦੇ ਹੇਠਾਂ ਬਰਸ਼ ਕਰ ਦਿੰਦਾ। ਉਸ ਨੂੰ ਕਹਿੰਦਾ ਕਿ ਤੂੰ ਰਾਜਾ, ਤੂੰ ਕੁਛ ਵੀ ਕਰ ਸਕਦਾ ਆ। ਦਾਊਦ ਜੋ ਕਰਦਾ ਆ ਉਹ ਉਸ ਪਾਪ ਦਾ ਇਕਬਾਲ ਕਰਦਾ ਆ। ਦਾਊਦ ਜੋ ਕਰਦਾ ਉਹ ਇਕਬਾਲ ਦਾ ਜ਼ਬੂਰ ਜਿਹੜਾ ਆ ਉਹ ਲਿਖਣਾ ਸ਼ੁਰੂ ਕਰਦਾ ਆ। ਇਸ ਤੋਂ ਬਾਅਦ ਉਹ ਇੱਕ ਗੀਤ ਲਿਖਦਾ ਹੈ, ਉਹ ਚਾਹੁੰਦਾ ਹੈ ਕਿ ਹਰ ਕੋਈ ਸੁਣੇ ਉਸ ਪ੍ਰਸਤਾਵਨਾ ਨੂੰ। ਦੁਬਾਰਾ ਦੇਖੋ ਕੋਇਰ ਮਾਸਟਰ ਨੂੰ, ਦਾਊਦ ਚਾਹੁੰਦਾ ਹੈ ਕਿ ਹਰ ਕੋਈ ਉਸ ਯਾਤਰਾ ਨੂੰ ਸੁਣੇ ਜਿਸ ਵਿੱਚ ਉਹ ਲੰਘ ਰਿਹਾ ਸੀ। ਜਦੋਂ ਉਹ ਸਾਹਮਣਾ ਕਰਦਾ ਹੈ ਅਤੇ ਆਪਣੇ ਪਾਪ ਦਾ ਇਕਬਾਲ ਕਰਦਾ ਹੈ, ਪਾਪ ਨੂੰ ਮੰਨਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਸਦੇ ਲੋਕ ਉਸਦੇ ਕਦਮਾਂ 'ਤੇ ਚੱਲਣ। ਅਸੀਂ ਕਿਉਂ ਗਾਉਂਦੇ ਹਾਂ? ਇਹ ਅਕਸਰ ਸਾਡੇ ਪਾਪਾਂ ਦਾ ਇਕਬਾਲ ਕਰਨਾ ਨਹੀਂ ਹੁੰਦਾ, ਪਰ ਇਹ ਉਹ ਥਾਂ ਹੈ ਜਿੱਥੇ ਇਹ ਜ਼ਬੂਰ ਸਾਨੂੰ ਲੈ ਜਾਂਦਾ ਆ। ਦਇਆ ਲਈ ਪੁਕਾਰ, ਦਾਊਦ ਪ੍ਰਭੂ ਨੂੰ ਦਇਆ ਲਈ ਪੁਕਾਰ ਕੇ ਸ਼ੁਰੂ ਕਰਦਾ ਹੈ। ਉਹ ਇੱਕ ਰਾਜਾ ਜਾਂ ਇੱਕ ਧਰਮੀ ਆਦਮੀ ਵਜੋਂ ਨਹੀਂ ਆਉਂਦਾ, ਉਹ ਸਿਰਫ ਇੱਕ ਪਾਪੀ ਦੇ ਰੂਪ ਵਿੱਚ ਆਉਂਦਾ ਹੈ, ਪੂਰੀ ਤਰ੍ਹਾਂ ਪਰਮੇਸ਼ੁਰ ਦੀ ਦਇਆ 'ਤੇ ਨਿਰਭਰ ਕਰਦਾ ਹੈ। ਪਹਿਲੀਆਂ ਦੁਆਇਤਾਂ ਵੱਲ ਦੇਖੋ। ਹੇ ਪਰਮੇਸ਼ੁਰ, ਮੇਰੇ ਉੱਤੇ ਦਇਆ ਕਰ, ਆਪਣੇ ਅਡੋਲ ਪਿਆਰ ਦੇ ਅਨੁਸਾਰ, ਆਪਣੀ ਭਰਪੂਰ ਦਇਆ ਦੇ ਅਨੁਸਾਰ ਮੇਰੇ ਅਪਰਾਧ ਮਿਟਾ ਦੇ, ਮੈਨੂੰ ਮੇਰੀ ਬਦੀ ਤੋਂ ਚੰਗੀ ਤਰ੍ਹਾਂ ਧੋ ਦੇ ਅਤੇ ਮੈਨੂੰ ਮੇਰੇ ਪਾਪ ਤੋਂ ਸ਼ੁੱਧ ਕਰ। ਤੁਸੀਂ ਆਖਰੀ ਵਾਰ ਕਦੋਂ ਪਰਮੇਸ਼ੁਰ ਤੋਂ ਦਇਆ ਦੀ ਮੰਗ ਕੀਤੀ ਸੀ? ਉਹ ਤੁਸੀਂ ਉਸ ਤੋਂ ਮਾਰਗਦਰਸ਼ਨ, ਸਿਹਤ, ਬੁੱਧੀ ਅਤੇ ਤਾਕਤ ਮੰਗਦੇ ਹੋ। ਇਹ ਸਾਰੀਆਂ ਚੰਗੀਆਂ ਚੀਜ਼ਾਂ ਹਨ, ਪਰ ਤੁਸੀਂ ਆਖਰੀ ਵਾਰ ਕਦੋਂ ਦਇਆ ਮੰਗੀ ਸੀ? ਕਿ ਤੁਸੀਂ ਇੱਕ ਈਸਾਈ ਬਣਨ ਤੋਂ ਬਾਅਦ ਪਾਪ ਕਰਨਾ ਬੰਦ ਕਰ ਦਿੱਤਾ ਹੈ? ਫਿਰ ਤੁਸੀਂ ਹਰ ਦੂਜੇ ਈਸਾਈ ਤੋਂ ਵੱਖਰੇ ਹੋ ਜਿਸ ਨੂੰ ਮੈਂ ਜਾਣਦਾ ਹਾਂ। ਨਹੀਂ, ਇਸ ਅਸੀਂ ਅਜੇ ਵੀ ਪਾਪੀ ਹਾਂ ਅਤੇ ਯਕੀਨਨ ਪਵਿੱਤਰ ਆਤਮਾ ਸਾਨੂੰ ਸਾਡੇ ਪਾਪਾਂ ਬਾਰੇ ਵਧੇਰੇ ਦਰਦਨਾਕ ਤੌਰ 'ਤੇ ਜਾਣੂ ਕਰਵਾ ਰਿਹਾ ਹੋਣਾ ਚਾਹੀਦਾ ਹੈ। ਇਹ ਸ਼ਬਦ ਰੋਜ਼ਾਨਾ ਸਾਡੇ ਬੁੱਲਾਂ 'ਤੇ ਹੋਣੇ ਚਾਹੀਦੇ ਹਨ। ਅਗਲੇ ਸ਼ਬਦ ਕਹਿਣੇ ਹੋਰ ਵੀ ਔਖੇ ਹਨ। ਇਕਬਾਲ, ਕਿਉਂਕਿ ਮੈਂ ਆਪਣੇ ਅਪਰਾਧ ਜਾਣਦਾ ਹਾਂ ਅਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਹਮਣੇ ਹੈ। ਤੁਹਾਡੇ ਵਿਰੁੱਧ, ਸਿਰਫ ਤੁਹਾਡੇ ਹੀ ਵਿਰੁੱਧ ਮੈਂ ਪਾਪ ਕੀਤਾ ਹੈ ਅਤੇ ਉਹ ਕੀਤਾ ਜੋ ਤੁਹਾਡੀ ਨਜ਼ਰ ਵਿੱਚ ਬੁਰਾ ਹੈ, ਤਾਂ ਜੋ ਤੁਸੀਂ ਆਪਣੇ ਸ਼ਬਦਾਂ ਵਿੱਚ ਧਰਮੀ ਠਹਿਰੋ ਅਤੇ ਆਪਣੇ ਨਿਰਣੇ ਵਿੱਚ ਨਿਰਦੋਸ਼ ਰਹੋ। ਵੇਖੋ, ਮੈਂ ਬਦੀ ਵਿੱਚ ਪੈਦਾ ਹੋਇਆ ਸੀ ਅਤੇ ਮੇਰੀ ਮਾਂ ਨੇ ਮੈਨੂੰ ਪਾਪ ਵਿੱਚ ਗਰਭ ਵਿੱਚ ਧਾਰਨ ਕੀਤਾ। ਵੇਖੋ, ਤੁਸੀਂ ਅੰਦਰਲੇ ਜੀਵ ਵਿੱਚ ਸੱਚਾਈ ਵਿੱਚ ਖੁਸ਼ ਹੋ ਅਤੇ ਤੁਸੀਂ ਮੈਨੂੰ ਗੁਪਤ ਦਿਲ ਵਿੱਚ ਬੁੱਧੀ ਸਿਖਾਉਂਦੇ ਹੋ। ਜ਼ਬੂਰ ਦਾ 51 ਬਾਬ ਦੇ 3-6 ਆਇਤੇ ਹੈ। ਅਸੀਂ ਕਈ ਵਾਰ ਜੀਵਨ ਦੀ ਪਵਿੱਤਰਤਾ ਬਾਰੇ ਗੱਲ ਕਰਦੇ ਹਾਂ ਅਤੇ ਜੀਵਨ ਕਦੋਂ ਸ਼ੁਰੂ ਹੁੰਦਾ ਹੈ? ਵਿਗਿਆਨ ਲਈ ਇਹ ਸਪਸ਼ਟ ਹੈ ਕਿ ਇੱਕ ਬੱਚੇ ਦੇ ਜਨਮ ਤੋਂ ਪਹਿਲਾਂ ਉਸਦੀ ਆਪਣੀ ਜੀਵਨ ਸ਼ਕਤੀ ਹੁੰਦੀ ਹੈ। ਬਾਈਬਲ ਸਾਨੂੰ ਇਹ ਵੀ ਦੱਸਦੀ ਹੈ ਕਿ ਪਰਮਾਤਮਾ ਕਹਿੰਦਾ ਹੈ ਕਿ ਜਦੋਂ ਅਸੀਂ ਗਰਭ ਵਿੱਚ ਸਾਂ ਤਾਂ ਸਾਨੂੰ ਉਹ ਜਾਣਦਾ ਸੀ। ਦਾਊਦ ਇਸ ਨੂੰ ਇੱਕ ਕਦਮ ਅੱਗੇ ਲੈ ਜਾਂਦਾ ਹੈ। ਜਦੋਂ ਉਹ ਗਰਭ ਵਿੱਚ ਸੀ ਤਾਂ ਉਹ ਇੱਕ ਵਿਅਕਤੀ ਹੀ ਨਹੀਂ ਸੀ, ਉਹ ਪਹਿਲਾਂ ਹੀ ਇੱਕ ਪਾਪੀ ਸੀ। ਕੋਈ ਬਿੰਦੂ ਨਹੀਂ ਸੀ ਜਿੱਥੇ ਉਹ ਧਰਮੀ ਸੀ, ਆਪਣੀ ਸ਼ੁਰੂਆਤ ਤੋਂ ਹੀ ਨਹੀਂ। ਇਹ ਵੱਡਾ ਪਾਪ ਉਸਦੇ ਸਾਹਮਣੇ ਲਟਕਿਆ ਹੋਇਆ ਹੈ, ਪਰ ਉਸਦੇ ਹੋਰ ਸਾਰੇ ਪਾਪ ਵੀ ਪਾਪ ਹਨ। ਪਰਮਾਤਮਾ ਉਸ ਨੂੰ ਮਿਟਾਉਣ ਵਿੱਚ ਨਿਆਂ ਕਰੇਗਾ, ਪਰ ਦਾਊਦ ਜਾਣਦਾ ਹੈ ਕਿ ਇਹ ਉਹ ਨਹੀਂ ਹੈ ਜੋ ਪਰਮਾਤਮਾ ਚਾਹੁੰਦਾ ਹੈ। ਮੁੜ ਬਹਾਲੀ ਲਈ ਪੁਕਾਰ, ਮੈਨੂੰ ਜੂਫੇ ਨਾਲ ਸ਼ੁੱਧ ਕਰੋ ਅਤੇ ਮੈਂ ਸ਼ੁੱਧ ਹੋ ਜਾਵਾਂਗਾ। ਮੈਨੂੰ ਧੋਵੋ ਅਤੇ ਮੈਂ ਬਰਫ਼ ਨਾਲੋਂ ਚਿੱਟਾ ਹੋ ਜਾਵਾਂਗਾ। ਮੈਨੂੰ ਖੁਸ਼ੀ ਅਤੇ ਖੁਸ਼ੀ ਸੁਣਨ ਦਿਓ। ਉਹ ਹੱਡੀਆਂ ਜੋ ਤੁਸੀਂ ਤੋੜੀਆਂ ਹਨ ਖੁਸ਼ ਹੋਣ ਦਿਓ। ਮੇਰੇ ਪਾਪਾਂ ਤੋਂ ਆਪਣਾ ਮੂੰਹ ਲੁਕਾਓ ਅਤੇ ਮੇਰੀਆਂ ਸਾਰੀਆਂ ਬੁਰਾਈਆਂ ਨੂੰ ਮਿਟਾ ਦਿਓ। ਹੇ ਪਰਮੇਸ਼ੁਰ, ਮੇਰੇ ਵਿੱਚ ਇੱਕ ਸਾਫ਼ ਦਿਲ ਪੈਦਾ ਕਰੋ ਅਤੇ ਮੇਰੇ ਅੰਦਰ ਇੱਕ ਸਹੀ ਆਤਮਾ ਨੂੰ ਨਵਿਆਓ। ਮੈਨੂੰ ਆਪਣੀ ਹਜ਼ੂਰੀ ਤੋਂ ਦੂਰ ਨਾ ਸੁੱਟੋ ਅਤੇ ਆਪਣੀ ਪਵਿੱਤਰ ਆਤਮਾ ਤੋਂ ਦੂਰ ਨਾ ਖੋਹੋ। ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਵਾਪਸ ਦਿਓ ਅਤੇ ਮੈਨੂੰ ਤਿਆਰ ਆਤਮਾ ਨਾਲ ਸੰਭਾਲੋ। ਜ਼ਬੂਰ 51 ਦੀ 7-12। ਦਾਊਦ ਕੀ ਚਾਹੁੰਦਾ ਹੈ? ਉਸਨੇ ਪਹਿਲਾਂ ਹੀ ਦਇਆ ਮਾਫ਼ੀ ਮੰਗੀ ਹੈ, ਪਰ ਉਹ ਇਸ ਤੋਂ ਵੱਧ ਚਾਹੁੰਦਾ ਹੈ। ਉਹ ਬਹਾਲ ਹੋਣਾ ਚਾਹੁੰਦਾ ਹੈ ਅਤੇ ਬਹਾਲ ਹੋਣਾ ਚਾਹੁੰਦਾ ਹੈ। ਉਸਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਿ ਪਰਮਾਤਮਾ ਦੇ ਨੇੜੇ ਹੋਣਾ ਕਿਹੋ ਜਿਹਾ ਸੀ। ਇਹ ਇੱਕ ਅਵਿਸ਼ਵਾਸੀ ਦੀ ਪੁਕਾਰ ਨਹੀਂ ਸੀ ਜੋ ਪਰਮਾਤਮਾ ਨਾਲ ਰਿਸ਼ਤਾ ਚਾਹੁੰਦਾ ਹੈ, ਇਹ ਇੱਕ ਵਿਸ਼ਵਾਸੀ ਦੀ ਪੁਕਾਰ ਹੈ। ਕਿਸਨੇ ਪਰਮਾਤਮਾ ਨਾਲ ਆਪਣੇ ਰਿਸ਼ਤੇ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਚਾਹੁੰਦਾ ਹੈ ਕਿ ਇਸ ਨੂੰ ਬਹਾਲ ਕੀਤਾ ਜਾਵੇ? ਦਾਊਦ ਜੋ ਮੰਗਦਾ ਹੈ ਉਹ ਸਾਨੂੰ ਪਾਪ ਦੇ ਸਾਡੇ ਨਾਲ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਦਿੰਦੀਆਂ ਹਨ। ਪਾਪ ਸਾਨੂੰ ਦਾਗੀ ਕਰਦਾ ਹੈ, ਇਹ ਸਾਨੂੰ ਅਸ਼ੁੱਧ ਬਣਾਉਂਦਾ ਹੈ। ਪਾਪ ਪ੍ਰਭੂ ਵਿੱਚ ਸਾਡੀ ਖੁਸ਼ੀ ਨੂੰ ਚੋਰੀ ਕਰਦਾ ਹੈ। ਪਾਪ ਸਾਡੇ ਅਤੇ ਪਰਮੇਸ਼ਰ ਦੇ ਵਿਚਕਾਰ ਆਉਂਦਾ ਹੈ। ਪਾਪ ਸਾਡੀ ਆਤਮਾ ਨੂੰ ਕੁਚਲਦੇ ਹਨ। ਪਾਪ ਸਾਨੂੰ ਪਰਮੇਸ਼ਰ ਤੋਂ ਦੂਰ ਖਿੱਚਦੇ ਹਨ ਅਤੇ ਸਾਡੇ ਵਿੱਚ ਆਤਮਾ ਦੇ ਕੰਮ ਨੂੰ ਰੋਕਦੇ ਹਨ। ਪਾਪ ਪਰਮਾਤਮਾ ਜਾਂ ਪਰਮੇਸ਼ਰ ਦੀ ਸੇਵਾ ਕਰਨ ਦੀ ਸਾਡੀ ਪ੍ਰੇਰਣਾ ਨੂੰ ਖੋਹ ਲੈਂਦਾ ਹੈ। ਕੀ ਤੁਸੀਂ ਕਦੇ ਕੋਈ TV ਪ੍ਰੋਗਰਾਮ ਦੇਖਿਆ ਅਤੇ ਕਿਸੇ ਚੀਜ਼ ਦਾ ਸਪਸ਼ਟ ਹਵਾਲਾ ਦਿੱਤਾ ਗਿਆ ਹੈ ਪਰ ਤੁਹਾਨੂੰ ਯਕੀਨ ਨਹੀਂ ਕਿ ਇਹ ਕੀ ਹੈ, ਕਿਉਂਕਿ ਤੁਸੀਂ ਇਸ ਨੂੰ ਪ੍ਰਾਪਤ ਕਰਨ ਲਈ ਕਾਫ਼ੀ ਉਮਰ ਦੇ ਨਹੀਂ ਹੋ? ਇੱਥੇ ਕੁਝ ਅਜਿਹਾ ਹੀ ਹੈ। ਆਇਤ 9 ਦੇਖੋ, ਮੇਰੀਆਂ ਸਾਰੀਆਂ ਬਦੀਆਂ ਨੂੰ ਮਿਟਾ ਦਿਓ। ਆਇਤ 1 ਵਿੱਚ ਇਹੀ ਚਿੱਤਰ ਵਰਤਿਆ ਗਿਆ ਸੀ, ਮੇਰੇ ਅਪਰਾਧਾਂ ਨੂੰ ਮਿਟਾ ਦਿਓ। ਉਹਨਾਂ ਦਿਨਾਂ ਵਿੱਚ ਜਦੋਂ ਲੋਕ ਫਹਾਰਾ ਪੈੱਨ ਜਾਂ ਇੱਥੋਂ ਇੱਕ ਕੋਇਲ ਨਾਲ ਲਿਖਦੇ ਸਨ ਤਾਂ ਪੰਨੇ 'ਤੇ ਕੁਝ ਸਿਆਹੀ ਸੁੱਟਣਾ ਬਹੁਤ ਆਸਾਨ ਸੀ। ਲੇਖਕ ਕੋਲ ਖਾਸ ਕਾਗਜ਼ ਦੀ ਇੱਕ ਸ਼ੀਟ ਹੁੰਦੀ ਸੀ, ਬਲੋਟਿੰਗ ਪੇਪਰ। ਜਦੋਂ ਇਹ ਵਾਪਰਿਆ ਸੀ ਤਾਂ ਉਹ ਬਲੋਟਿੰਗ ਪੇਪਰ ਨੂੰ ਡੁੱਲੇ ਹੋਏ ਪਦਾਰਥ ਉੱਤੇ ਦਬਾਅ ਦਿੰਦੇ ਸਨ ਅਤੇ ਇਹ ਸਿਆਹੀ ਨੂੰ ਸੋਖ ਲੈਂਦਾ ਸੀ, ਜਿਸ ਨਾਲ ਲਿਖਣ ਵਾਲਾ ਕਾਗਜ਼ ਸਾਫ਼ ਰਹਿ ਜਾਂਦਾ ਸੀ। ਕੀ ਇਹ ਮਸੀਹ ਦੀ ਇੱਕ ਸੁੰਦਰ ਤਸਵੀਰ ਨਹੀਂ ਹੈ? ਉਹ ਸਾਡੇ ਪਾਪਾਂ ਨੂੰ ਦੂਰ ਕਰਨਾ ਚਾਹੁੰਦਾ ਹੈ ਅਤੇ ਸਾਨੂੰ ਸਾਫ਼ ਛੱਡਣਾ ਚਾਹੁੰਦਾ ਹੈ, ਪਰ ਅਜਿਹਾ ਕਰਨ ਲਈ ਸਾਨੂੰ ਪਾਪ ਨੂੰ ਆਪਣੇ ਉੱਤੇ ਸੋਖਣਾ ਪੈਂਦਾ ਹੈ। ਪਤਰਸ ਨੇ ਲਿਖਿਆ, ਉਸਨੇ ਖੁਦ ਸਾਡੇ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕਿਆ ਤਾਂ ਜੋ ਅਸੀਂ ਪਾਪ ਲਈ ਮਰ ਸਕੀਏ ਅਤੇ ਧਾਰਮਿਕਤਾ ਲਈ ਜੀ ਸਕੀਏ। ਉਸਦੇ ਜ਼ਖਮਾਂ ਨਾਲ ਤੁਸੀਂ ਠੀਕ ਹੋ ਗਏ, ਪਹਿਲਾ ਪਤਰਸ 2:24। ਹੁਣ ਪਸ਼ਚਾਤਾਪੀ ਦਿਲ ਦਾ ਵਾਅਦਾ। ਦਾਊਦ ਦੀ ਬਹਾਲੀ ਲਈ ਪੁਕਾਰ ਉਦਾਸ ਨਹੀਂ ਹੈ, ਉਸ ਨੂੰ ਵਿਸ਼ਵਾਸ ਹੈ ਕਿ ਪਰਮੇਸ਼ੁਰ ਮਾਫ਼ ਕਰਨ ਵਾਲਾ ਅਤੇ ਬਹਾਲ ਕਰਨ ਵਾਲਾ ਹੈ। ਇਸ ਲਈ ਨਹੀਂ ਕਿ ਦਾਊਦ ਯੋਗ ਹੈ, ਪਰ ਕਿਉਂਕਿ ਪਰਮੇਸ਼ੁਰ ਵਫ਼ਾਦਾਰ ਹੈ ਅਤੇ ਇਸ ਲਈ ਕਿ ਉਹ ਫਰਕ ਦੀ ਉਡੀਕ ਕਰਦਾ ਹੈ ਜੋ ਇਹ ਉਸ ਨੂੰ ਲਿਆਏਗਾ। ਪਰ ਫਿਰ ਮੈਂ ਅਪਰਾਧੀਆਂ ਨੂੰ ਤੇਰੇ ਰਾਹ ਸਿਖਾਵਾਂਗਾ ਅਤੇ ਪਾਪੀ ਤੇਰੇ ਵੱਲ ਮੁੜਨਗੇ। ਹੇ ਪਰਮੇਸ਼ੁਰ, ਮੈਨੂੰ ਖੂਨ ਦੇ ਦੋਸ਼ ਤੋਂ ਬਚਾਓ। ਹੇ ਮੇਰੀ ਮੁਕਤੀ ਦੇ ਪਰਮੇਸ਼ੁਰ, ਮੇਰੀ ਜੀਵ ਤੇਰੀ ਧਾਰਮਿਕਤਾ ਦਾ ਉੱਚੀ ਆਵਾਜ਼ ਵਿੱਚ ਗਾਏਗੀ। ਹੇ ਪ੍ਰਭੂ, ਮੇਰੇ ਬੁੱਲ ਖੋਲੋ ਅਤੇ ਮੇਰਾ ਮੂੰਹ ਤੇਰੀ ਉਸਤਤ ਦਾ ਐਲਾਨ ਕਰੇਗਾ, ਕਿਉਂਕਿ ਤੂੰ ਬਲੀਦਾਨ ਵਿੱਚ ਖੁਸ਼ ਨਹੀਂ ਹੋਵੇਂਗਾ, ਨਹੀਂ ਤਾਂ ਮੈਂ ਇਹ ਦੇਵਾਂਗਾ। ਤੂੰ ਹੋਮ ਬਲੀਦਾਨ ਨਾਲ ਖੁਸ਼ ਨਹੀਂ ਹੋਵੇਂਗਾ। ਪਰਮੇਸ਼ੁਰ ਦੀਆਂ ਬਲੀਆਂ ਇੱਕ ਟੁੱਟੀ ਹੋਈ ਆਤਮਾ ਹਨ। ਹੇ ਪਰਮੇਸ਼ੁਰ, ਇੱਕ ਟੁੱਟਿਆ ਹੋਇਆ ਅਤੇ ਪਛਤਾਵਾ ਵਾਲਾ ਦਿਲ ਤੂੰ ਤੁਸ਼ ਨਹੀਂ ਜਾਣੇਗਾ। 13-17। ਉਹ ਖੁਸ਼ੀ ਦੀ ਉਮੀਦ ਕਰਦੇ ਹੋਏ ਕਿ ਉਹ ਮਾਫ਼ੀ ਅਤੇ ਬਹਾਲੀ ਉਸਨੂੰ ਦੇਵੇਗੀ। ਦਾਊਦ ਕਹਿੰਦਾ ਹੈ ਕਿ ਇਸ ਬਾਰੇ ਸਾਰਿਆਂ ਨੂੰ ਦੱਸਣ ਜਾ ਰਿਹਾ ਹੈ। ਉਹ ਪਾਪੀਆਂ ਨੂੰ ਪਰਮੇਸ਼ੁਰ ਦੇ ਰਾਹ ਸਿਖਾਏਗਾ, ਉਹ ਪਰਮੇਸ਼ੁਰ ਦੀ ਧਾਰਮਿਕਤਾ ਬਾਰੇ ਦੱਸੇਗਾ, ਉਹ ਆਪਣੇ ਭਾਸ਼ਣ ਨਾਲ ਪਰਮੇਸ਼ੁਰ ਦੀ ਉਸਤਤ ਕਰੇਗਾ, ਉਹ ਆਪਣੀ ਨਿਮਰਤਾ ਨਾਲ ਪਰਮੇਸ਼ੁਰ ਦਾ ਆਦਰ ਕਰੇਗਾ। ਇਹ ਖੁਸ਼ਖਬਰੀ ਦੀ ਪੂਰੀ ਕਹਾਣੀ ਹੈ। ਜਿਸ ਵਿਅਕਤੀ ਨੂੰ ਪ੍ਰਭੂ ਤੋਂ ਮਾਫ਼ੀ ਮਿਲਦੀ ਹੈ ਉਹ ਆਪਣੇ ਜੀਵਨ ਵਿੱਚ ਇੰਨੀ ਸ਼ਾਨਦਾਰ ਤਬਦੀਲੀ ਦਾ ਅਨੁਭਵ ਕਰਦਾ ਹੈ ਕਿ ਉਹ ਦੂਸਰਿਆਂ ਨੂੰ ਦੱਸਣਾ ਚਾਹੁੰਦਾ ਹੈ ਤਾਂ ਜੋ ਉਹ ਵੀ ਖੁਸ਼ੀ ਪ੍ਰਾਪਤ ਕਰ ਸਕਣ। ਇੱਕ ਰਾਜੇ ਦੀ ਆਪਣੇ ਦੇਸ਼ ਲਈ ਚਿੰਤਾ ਅਤੇ ਉਹਨਾਂ ਲੋਕਾਂ ਬਾਰੇ ਸੋਚਦੇ ਹੋਏ ਜਿਨ੍ਹਾਂ ਨੂੰ ਪ੍ਰਭੂ ਦੀ ਵੀ ਲੋੜ ਹੈ। ਦਾਊਦ ਉਸ ਦੇਸ਼ ਲਈ ਪ੍ਰਾਰਥਨਾ ਕਰਦਾ ਹੈ ਜਿਸ ਉੱਤੇ ਉਹ ਰਾਜ ਕਰਦਾ ਹੈ। ਆਪਣੀ ਖੁਸ਼ੀ ਵਿੱਚ ਸਿਓਨ ਦਾ ਭਲਾ ਕਰੋ, ਯਰੂਸ਼ਲਮ ਦੀਆਂ ਕੰਧਾਂ ਉਸਾਰੋ, ਤਦ ਤੁਸੀਂ ਸਹੀ ਬਲੀਆਂ ਵਿੱਚ ਖੁਸ਼ ਹੋਵੋਗੇ, ਹੋਮ ਦੀਆਂ ਭੇਟਾਂ ਅਤੇ ਪੂਰੀਆਂ ਹੋਮ ਦੀਆਂ ਭੇਟਾਂ ਵਿੱਚ, ਤਦ ਤੁਹਾਡੀ ਜਗਵੇਦੀ ਉੱਤੇ ਬਲਦ ਚੜ੍ਹਾਏ ਜਾਣਗੇ। ਜ਼ਬੂਰ 51:18-19। ਦਾਊਦ ਸਿਰਫ ਨਿੱਜੀ ਬਹਾਲੀ ਦੀ ਭਾਲ ਨਹੀਂ ਕਰ ਰਿਹਾ, ਉਹ ਕੌਮ ਦੀ ਬਹਾਲੀ ਚਾਹੁੰਦਾ ਹੈ। ਪਹਿਲਾਂ ਉਸਨੇ ਕਿਹਾ ਸੀ ਕਿ ਪਰਮੇਸ਼ੁਰ ਨੂੰ ਹੋਮ ਦੀਆਂ ਭੇਟਾਂ ਵਿੱਚ ਕੋਈ ਖੁਸ਼ੀ ਨਹੀਂ ਹੈ, ਪਰ ਹੁਣ ਉਹ ਕਹਿੰਦਾ ਹੈ ਕਿ ਪਰਮੇਸ਼ੁਰ ਉਹਨਾਂ ਵਿੱਚ ਖੁਸ਼ ਹੋਵੇਗਾ। ਕੀ ਬਦਲ ਗਿਆ ਹੈ? ਇਹ ਭੇਟ ਲਿਆਉਣ ਵਾਲੇ ਦੇ ਦਿਲ ਦਾ ਰਵੱਈਆ ਹੈ। ਦਾਊਦ ਨੇ ਕੁਝ ਯਾਤਰਾ ਕੀਤੀ ਹੈ, ਉਹ ਦਇਆ ਲਈ ਬੇਨਤੀ ਕਰਦਾ ਹੈ, ਆਪਣੇ ਪਾਪ ਦਾ ਸਾਹਮਣਾ ਕਰਨ ਲਈ ਬਹਾਲੀ ਦੀ ਭਾਲ ਕਰਨ, ਵਿਸ਼ਵਾਸ ਨਾਲ ਉਸ ਵਿੱਚ ਤਬਦੀਲੀ ਵੱਲ ਦੇਖਣ ਤੱਕ ਗਿਆ ਜੋ ਇਹ ਉਸ ਦੀ ਜ਼ਿੰਦਗੀ ਵਿੱਚ ਲਿਆਏਗਾ, ਅਤੇ ਉਸ ਦੇ ਸਾਰੇ ਲੋਕ ਉਸ ਉਹੀ ਤਬਦੀਲੀ ਦੇਖਣ ਤੱਕ। ਇਹ ਉਹ ਯਾਤਰਾ ਹੋਣੀ ਚਾਹੀਦੀ ਹੈ ਜੋ ਅਸੀਂ ਵੀ ਕਰਦੇ ਹਾਂ, ਜਿਵੇਂ ਕਿ ਅਸੀਂ ਜ਼ਬੂਰ ਪੜ੍ਹਦੇ ਹਾਂ, ਸਾਨੂੰ ਪਰਮਾਤਮਾ ਕੋਲ ਆਪਣੇ ਹੱਥਾਂ ਵਿੱਚ ਕੁਝ ਵੀ ਨਾ ਲੈ ਕੇ ਉਸ ਦਇਆ ਦੀ ਭਾਲ ਵੇ ਕਰਨਾ ਚਾਹੀਦਾ ਹੈ। ਸਾਨੂੰ ਉਸ ਪਾਪ ਦਾ ਇਕਬਾਲ ਕਰਨਾ ਚਾਹੀਦਾ ਹੈ ਅਤੇ ਸੋਗ ਮਨਾਉਣਾ ਚਾਹੀਦਾ ਹੈ ਜੋ ਸਾਡੇ ਸਾਹਮਣੇ ਹੈ। ਸਾਨੂੰ ਸਿਰਫ ਮਾਫ਼ੀ ਹੀ ਨਹੀਂ ਸਗੋਂ ਬਹਾਲੀ ਦੀ ਮਾਫ਼ੀ ਮੰਗ ਕਰਨੀ ਚਾਹੀਦੀ ਹੈ। ਖੁਸ਼ੀ ਦੀ ਬਹਾਲੀ ਸਾਨੂੰ ਉਦੇਸ਼ ਦੀ ਬਹਾਲੀ ਦੇਣੀ ਚਾਹੀਦੀ ਹੈ। ਸਾਨੂੰ ਉਹਨਾਂ ਲੋਕਾਂ ਦੀ ਬਹਾਲੀ ਕਰਨ ਲਈ ਵੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਅਸੀਂ ਪਿਆਰ ਕਰਦੇ ਹਾਂ। ਆਮੀਨ।